ਇੱਕ ਸਾਵਿਕਲਪ ਸਮਾਧੀ ਹੈ। ਸਾਵਿਕਲਪ ਦੇ ਵਿੱਚ ਧਿਆਤਾ ਧਿਆਨ ਧੇ ਦਾ ਗਿਆਨ ਰਹਿੰਦਾ ਹੈ। ਸਮਾਧੀ ਤਾਂ ਲੱਗ ਗਈ, ਬਹੁਤ ਖੁਸ਼ੀ ਦੀ ਗੱਲ ਹੈ, ਪਰ ਫਿਰ ਵੀ ਇਹ ਰਹਿੰਦਾ ਕਿ ਇੱਕ ਮੈਂ, ਇੱਕ ਉਹ ਵਾਹਿਗੁਰੂ, ਇੱਕ ਤੀਜਾ ਜਿਹੜਾ ਮੈਂ ਜਪਣ ਵਾਲਾ, ਇਹ ਤਿੰਨ ਰੂਪ ਬਣਾ ਕੇ ਬੈਠਾ ਹੁੰਦਾ ਆਪਣੇ। ਪਰ ਨਿਰਵਿਕਲਪ ਸਮਾਧੀ ਵਿੱਚ ਨਾ ਧਿਆਤਾ ਧਿਆਨ ਧੇ ਗਿਆਤਾ ਗਿਆਨ ਗੇ, ਇਹਨੂੰ ਤ੍ਰਿਪੁਟੀ ਕਹਿੰਦੇ ਨੇ। ਇਹ ਤ੍ਰਿਪੁਟੀ ਵਿੱਚੋਂ ਨਿਕਲ ਜਾਂਦਾ, ਉਹ ਤਹਿ ਸੁਨ ਸਹਿਜ ਸਮਾਧ ਲਾਗੀ, ਏਕ ਏਕ ਵਖਾਣੀ ਹੈ, ਜਿੱਥੇ ਇੱਕ ਹੀ ਇੱਕ ਦਾ ਕਥਨ ਹੈ, ਦੂਜਾ ਕਥਨ ਹੀ ਨਹੀਂ ਹੈ, ਜਿੱਥੇ ਜਾ ਕੇ ਸਭ ਕੁਛ ਮੁੱਕ ਜਾਂਦਾ। ਜਿਵੇਂ ਆਪਾਂ ਪ੍ਰਮਾਣ ਦਿੱਤਾ ਸੀ ਕਿ ਹਾਲ ਖਾਲੀ ਕਰਾ ਲਿਆ, ਹਾਲ ਵੀ ਟੁੱਟ ਗਿਆ ਸਮਝੋ, ਹੁਣ ਤਾਂ ਹਾਲ ਵੀ ਟੁੱਟ ਗਿਆ। ਪਹਿਲਾਂ ਤਾਂ ਹਾਲ ਖਾਲੀ ਕਰਾਇਆ ਸੀ ਨਾ, ਹਾਲ ਵੀ ਢਾ ਦਿੱਤਾ, ਹੁਣ ਤੇ ਉੱਥੇ ਕੁਛ ਵੀ ਨਹੀਂ ਹੈਗਾ। ਬ੍ਰਹਮ ਗਿਆਨ ਦੇ ਵਿੱਚ ਇੱਕ ਪਰਲੋ ਆਉਂਦੀ ਹੈ, ਇਹ ਵੀ ਸ਼ਾਮ ਦੀ ਕਥਾ 'ਚ ਆਇਆ ਸੀ। ਇੱਕ ਪਰਲੋ ਆਉਂਦੀ ਆਪਣੇ ਸਰੀਰ ਦੇ ਅੰਦਰ, ਇੱਕ ਆਉਂਦੀ ਬਾਹਰ। ਉਹ ਜਿਹੜੀ ਅੰਦਰ ਪਰਲੋ ਆਉਂਦੀ ਹੈ, ਉਹਦੇ ਵਿੱਚ ਸਾਰਾ ਕੁਛ ਹੀ ਟੁੱਟ ਜਾਂਦਾ। ਇਸ ਕਰਕੇ ਕਹਿੰਦੇ ਨੇ ਇੱਥੇ ਆ ਕੇ ਅਵਸਥਾ ਬਣ ਗਈ ਏਕ ਏਕ ਵਖਾਣੀ, ਜਿੱਥੇ ਨਾ ਮਾਂ ਤੇ ਨਾ ਨਾ ਮਾਂ, ਜਿੱਥੇ ਨਾ ਪਿਤਾ ਤੇ ਨਾ ਨਾ ਪਿਤਾ, ਦੋਨੋਂ ਗੱਲਾਂ ਨਹੀਂ ਕਿਹਾ। ਜੇ ਆਪਾਂ ਕਿ ਰੱਬ ਬੜਾ ਦੁਖੀ ਹੈ, ਉਹਦੇ ਵਿੱਚ ਇਹਦਾ ਮਤਲਬ ਸੁੱਖ ਵੀ ਹੈਗਾ, ਕਿਉਂਕਿ ਉਹਦੇ ਵਿੱਚ ਦੁੰਦਵਾਦ ਕੋਈ ਨਹੀਂ ਹੈਗਾ। ਇਸ ਕਰਕੇ ਉੱਥੇ ਨਾ ਮਾਂ ਤੇ ਨਾ ਨਾ ਮਾਂ ਦੋਨੋਂ ਅੱਖਰ ਨੇ, ਉੱਥੇ ਕੁਛ ਵੀ ਨਹੀਂ, ਨਾ ਤੱਤ ਹੈ, ਨਾ ਮਤ ਹੈ, ਨਾ ਜਾਤ ਹੈ, ਨਾ ਪਾਤ ਹੈ। ਆਪ ਗੁਪਤਾ, ਆਪ ਮੁਕਤਾ, ਆਪ ਵਖਾਨਾ, ਆਪ ਹੀ ਗੁਪਤ ਰੂਪ ਵਿੱਚ, ਆਪ ਹੀ ਮੁਕਤ ਰੂਪ ਵਿੱਚ ਹੈ, ਆਪਣਾ ਆਪ ਆਪ ਹੀ ਕਥਨ ਕਰਦੇ ਨੇ, ਸਾਰਾ ਕੁਛ ਆਪ ਹੀ ਆਪ ਹੈ, ਆਪੇ ਆਪ ਨਿਰੰਜਨ ਸੋਏ, ਸਭ ਕੁਛ ਆਪੇ ਆਪ, ਆਸਾ ਦੀ ਵਾਰ ਦੇ ਅਖੀਰ ਤੇ ਜਾ ਕੇ ਸਭ ਕੁਛ ਆਪੇ ਆਪ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸਾਰਾ ਕੁਛ ਆਪ ਹੀ। ਨਾਨਕ ਭਰਮ ਪੈ ਗੁਣ ਬਿਨਾਸੇ, ਸਤਿਗੁਰੂ ਜੀ ਕਹਿੰਦੇ ਜਿਹੜਾ ਭਰਮ ਪੈ ਗਿਆ ਸੀ ਮਨ ਦੇ ਅੰਦਰ, ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਡਰ, ਭੈ ਤੇ ਭਰਮ, ਦੋ ਚੀਜ਼ਾਂ, ਇਹ ਗੁਣ ਕਿਉਂ ਬਿਨਾਸੇ? ਇਸ ਗੱਲ ਤੇ ਆ ਕੇ ਅਣਜਾਣ ਬੰਦਾ ਅਟਕ ਜਾਂਦਾ ਵੀ ਔਗਣ ਤਾਂ ਬਿਨਾਸੇ ਤਾਂ ਗੁਣ ਕਿਉਂ ਬਿਨਾਸੇ? ਇੱਥੇ ਉਹ ਗੁਣ ਨਹੀਂ ਹੈਗੇ, ਇੱਥੇ ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨ ਗੁਣ ਬਿਨਾਸੇ ਹੋ ਜਾਂਦੇ ਨੇ। ਚੌਥੇ ਪਦ ਵਿੱਚ ਜੋ ਚਲਿਆ ਗਿਆ ਹੈ, ਇਹ ਬ੍ਰਹਮ ਦੇ ਵਿੱਚ ਜੋ ਲੀਨ ਹੋ ਗਿਆ। ਮਿਲ ਜਲ ਜਲ ਹੈ ਖਟਾਨਾ, ਪਾਣੀ ਵਿੱਚ ਮਿਲ ਕੇ ਜਿਵੇਂ ਪਾਣੀ ਲੀਨ ਹੋ ਜਾਂਦਾ ਹੈ, ਇਸ ਤਰ੍ਹਾਂ ਇੱਥੇ ਸਾਰਾ ਕੁਛ ਮੁੱਕ ਜਾਂਦਾ। ਗੱਲ ਹੀ ਇਹਦੇ ਅੱਗੇ ਹੁਣ ਕਥਾ ਨਹੀਂ ਹੈਗੀ, ਕਿਉਂ ਕਥਾ ਹੀ ਮੁੱਕ ਗਈ ਇੱਥੇ ਤਾਂ ਆ ਕੇ, ਇੱਥੇ ਸਾਰੀ ਕਹਾਣੀ ਮੁੱਕ ਗਈ ਕਿ ਪਾਣੀ ਵਿੱਚ ਪਾਣੀ ਲੀਨ ਹੋ ਗਿਆ, ਉੱਥੇ ਸੁੰਨ ਸਮਾਧ ਵਿੱਚ ਚਲਿਆ ਗਿਆ, ਉੱਥੇ ਭਰਮ ਭੈ ਸਾਰੇ ਗੁਣ ਨਾਸ ਹੋ ਗਏ। ਤਿੰਨਾਂ ਗੁਣਾਂ ਨੂੰ ਹੀ ਮਾਇਆ ਕਹਿੰਦੇ ਨੇ, ਉਹ ਤਿੰਨ ਗੁਣ ਜਦੋਂ ਖਤਮ ਹੋ ਗਏ, ਮਾਇਆ ਵੀ ਨਾਲ ਹੀ ਮਰ ਗਈ, ਮਾਇਆ ਵੀ ਖਤਮ ਹੋ ਗਈ, ਇੱਕ ਸ਼ੁੱਧ ਬ੍ਰਹਮ ਦੇ ਵਿੱਚ ਜਾ ਪਹੁੰਚਿਆ। ਮਹਾਰਾਜ ਕਹਿੰਦੇ ਪਾਣੀ ਸੰਗ ਪਾਣੀ ਦੀ ਅਵਸਥਾ 'ਚ ਪਹੁੰਚ ਗਿਆ। ਸੋ ਇਸ ਪ੍ਰਕਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਗੁਰਿਆਈ ਦੇ ਰਿਸ਼ਤੇ ਪੰਜਵੇਂ ਪਾਤਸ਼ਾਹ ਨੇ ਬੜਾ ਹੀ ਸੁੰਦਰ ਉਪਦੇਸ਼ ਦਿੱਤਾ ਆਪਾਂ ਨੂੰ। ਉਪਦੇਸ਼ ਤਾਂ ਬਹੁਤ ਹੋਰ ਵੀ ਗਾਹਾਂ ਜਾ ਸਕਦਾ, ਸਮਾਂ ਨਹੀਂ ਹੁੰਦਾ ਆਪਣੇ ਕੋਲ, ਪਰ ਇੰਨਾ ਵੀ ਤਾਂ ਬਹੁਤ ਜ਼ਿਆਦਾ ਹੈ। ਬਹੁਤਾ ਉਪਦੇਸ਼ ਜਿਹੜਾ ਹੈ ਡੂੰਘਾ ਸੁਣਨਾ ਅਤੇ ਕਰਨਾ ਕੁਛ ਨਾ, ਫਿਰ ਵੀ ਨੁਕਸਾਨ ਹੈ। ਇਸ ਕਰਕੇ ਜਿੰਨਾ ਸੁਣਨਾ ਓਨਾ ਕਮਾਉਣਾ, ਉਹ ਜ਼ਿਆਦਾ ਵੱਡੀ ਗੱਲ ਹੈ ਕਿ ਜਿੰਨਾ ਸੁਣ ਲਿਆ ਓਨਾ ਕਮਾ ਲਈਏ, ਇਹੀ ਸਭ ਤੋਂ ਵੱਡਾ ਉਪਦੇਸ਼ ਹੈ। ਆਓ ਸਤਿਗੁਰੂ ਮਹਾਰਾਜ, ਸਤਿਗੁਰੂ ਜੀ ਦੀ ਗੁਰਿਆਈ ਗੱਦੀ ਦੇ ਉੱਤੇ ਸਮਾਪਤੀ ਬਾਬ ਨਖਰੀ ਦੀ ਕਰਦੇ ਨੇ। 261 ਅੰਗ ਤੇ 55ਵਾਂ ਸਲੋਕ ਸਮਾਪਤੀ ਦਾ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ ਅਖੀਰ ਤੇ ਉਚਾਰਨ ਕਰਨਗੇ। ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਇਹ ਸਲੋਕ 1361 ਅੰਗ ਤੇ ਵੀ ਆਉਂਦਾ ਅੱਗੇ ਜਾ ਕੇ, ਫੁਨੇ ਮਹੱਲਾ ਪੰਜਵਾਂ, ਉੱਥੇ ਸ਼ੁਰੂ ਦੇ ਵਿੱਚ ਹੀ ਆਉਂਦਾ ਹੈ। ਉੱਥੇ ਦੋ ਫਰਕ ਨੇ, ਪਹਿਲੀ ਪੰਕਤੀ ਦੇ ਇੱਥੇ ਲਿਖਿਆ ਹੱਥ, ਉੱਥੇ ਲਿਖਿਆ ਹਾਥ, ਕਲਮ ਅਗੰਮ ਮਸਤਕ ਇੱਥੇ ਲਿਖਿਆ ਲੱਲੇ ਸਿਹਾਰੀ ਲਿਖਾਵਤੀ, ਉੱਥੇ ਲਿਖਿਆ ਲੇ ਖਾਵਤੀ, ਉੱਥੇ ਇੱਕ ਲਾਂ ਲਾਤੀ। ਕਿਉਂ? ਜਦੋਂ ਦੁਬਾਰਾ ਕੋਈ ਬਚਨ ਲਿਖਦੇ ਨੇ ਉਹ ਥੋੜਾ ਜਿਹਾ ਬਦਲ ਦਿੰਦੇ ਨੇ। ਤਾਂ ਮਹਾਰਾਜ ਕਹਿੰਦੇ ਉਹ ਜੋ ਅਗੰਮ ਹੈ ਨਾ, ਅਕਾਲ ਪੁਰਖ ਪਹੁੰਚ ਹੈ ਜਿੱਥੇ ਤੱਕ ਕਿਸੇ ਦੀ ਪਹੁੰਚ ਨਹੀਂ, ਉਹਦੇ ਹੱਥ ਵਿੱਚ ਕਲਮ ਪਕੜੀ ਹੋਈ, ਸਭਨਾਂ ਲਿਖਿਆ ਬੁੜੀ ਕਲਾਮ, ਇੱਕ ਰਸ ਚੱਲਣ ਵਾਲੀ ਉਹ ਅਗੰਮੀ ਕਲਮ ਲੇਖ ਲਿਖ ਦਿੰਦੀ ਹੈ। ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਸਾਰਿਆਂ ਦੇ ਮਸਤਕ ਦੇ ਉੱਤੇ ਉਹ ਕਲਮ ਲੇਖ ਲਿਖਦੀ ਹੈ। ਅਗੰਮੀ ਕਲਮ ਹੈ ਉਹ ਅਕਾਲ ਪੁਰਖ ਦੀ, ਜਿਹੜੀ ਸਾਰਿਆਂ ਦਾ ਲੇਖ ਲਿਖਦੀ ਹੈ। ਉਹ ਵਾਹਿਗੁਰੂ ਹੈ ਕਿੱਥੇ, ਉਹਦਾ ਹੱਥ ਕਿਹੜਾ? ਔਰ ਜੇ ਰਹੇ ਉਹ ਸਭ ਸੰਗ, ਕਹਿੰਦੇ ਉਹ ਸਾਰਿਆਂ ਨਾਲ ਉਲਝਿਆ ਭਾਵ ਮਿਲਿਆ ਪਿਆ ਹੈ, ਹਰੇਕ ਦੇ ਵਿੱਚ ਹੈ। ਅਨੂਪ ਰੂਪਾਵਤੀ, ਉਪਮਾ ਤੋਂ ਰਹਿਤ ਰੂਪ ਵਾਲਾ ਹੈ ਵਾਹਿਗੁਰੂ, ਉਹ ਸਾਰਿਆਂ ਵਿੱਚ ਲੀਨ ਵੀ ਹੈ, ਨਿਰਲੇਪ ਵੀ ਹੈ। ਦੋਨੇ ਕੰਮ ਨੇ ਵਾਹਿਗੁਰੂ ਦੇ, ਨਿਰਲੇਪ ਵੀ ਰਹਿੰਦੇ ਨੇ, ਸਾਡੇ ਵਿੱਚ ਵੀ ਰਹਿੰਦੇ ਨੇ। ਉਸਤਤ ਕਹਿਣ ਨਾ ਜਾਏ ਮੁੱਖੋਂ ਤੁਹਾਰੀ ਆ, ਹੇ ਵਾਹਿਗੁਰੂ ਜੀ ਤੁਹਾਡੀ ਉਸਤਤ ਮੁੱਖੋਂ ਮੈਂ ਕਹਿ ਨਹੀਂ ਸਕਦਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਗੁਰੂ ਅਰਜਨ ਦੇਵ ਜੀ ਨੇ ਅਖੀਰ ਤੇ ਜਾ ਕੇ ਲਿਖਿਆ, ਤੇ ਬਾਵਨ ਅੱਖਰ ਦੇ ਅਖੀਰ ਦੇ ਵਿੱਚ ਵੀ ਆ ਕੇ ਇਹੀ ਕਹਿੰਦੇ, ਉਸਤਤ ਕਹਿਣ ਨਾ ਜਾਏ ਮੁੱਖੋਂ ਤੁਹਾਰੀ ਆ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਅਖੀਰ ਤੇ ਕਹਿੰਦੇ, ਨਾਨਕ ਕਥਨਾ ਕਰੜਾ ਸਾਰ, ਕਹਿ ਨਹੀਂ ਸਕਦੇ ਅਸੀਂ ਤੁਹਾਡੀ ਉਪਮਾ, ਕਿਉਂਕਿ ਸਾਡੀ ਜ਼ੁਬਾਨ ਇੱਕ ਹੈ, ਉਸਤਤ ਤੁਹਾਡੀ ਬਹੁਤ ਵੱਡੀ। ਮੋਹੀ ਦੇਖ ਦਰਸ਼ ਨਾਨਕ ਬਲਿਹਾਰੀ ਆ, ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਦੇਖ ਕੇ ਮੋਹੀ ਗਈ ਹਾਂ, ਮੇਰੀ ਬਿਰਤੀ ਤਾਂ ਐਸੀ ਮੋਹੀ ਗਈ, ਖਿੱਚੀ ਗਈ ਹੈ ਕਿ ਮੈਂ ਤੁਹਾਡੇ ਤੋਂ ਬਲਿਹਾਰ ਬਲਿਹਾਰ ਜਾਵਾਂ। ਜਦ ਦਰਸ਼ਨ ਹੋ ਜਾਣਗੇ ਫਿਰ ਤਾਂ ਬੋਲਣ ਦੀ ਵੀ ਹਿੰਮਤ ਨਹੀਂ ਰਹਿੰਦੀ ਬੰਦੇ 'ਚ, ਨਾ ਉਹ ਕੁਛ ਸੋਚ ਸਕਦਾ, ਕਿਉਂਕਿ ਬੰਦੇ ਦੀਆਂ ਸੱਤੇ ਸੁੱਧਾਂ ਖਤਮ ਹੋ ਜਾਂਦੀਆਂ ਨੇ। ਜੋ ਦਰਸ਼ਨ ਹੁੰਦੇ ਨੇ ਸੱਤੇ ਸੁੱਧਾਂ ਹੀ ਭੁੱਲ ਜਾਂਦੀਆਂ ਨੇ ਉਹਨੂੰ। ਇੱਥੇ ਤਾਂ ਮਹਾਰਾਜ ਨੇ ਲਿਖ ਦਿੱਤਾ ਬਚਨ, ਮਹਾਰਾਜ ਤਾਂ ਆਪ ਨਿਰੰਕਾਰ ਨੇ, ਪਰ ਜਦੋਂ ਜੀਵ ਨੂੰ ਦਰਸ਼ਨ ਹੁੰਦੇ ਨੇ, ਜੀਵ ਨੂੰ ਤਾਂ ਪਤਾ ਹੀ ਨਹੀਂ ਲੈਂਦਾ ਮੈਂ ਕਿੱਥੇ ਬੈਠਾਂ। ਫਿਰ ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਇਹ ਕਥਾ ਸ਼ਾਮ ਦੀ ਵਿੱਚ ਪੜ੍ਹਦੇ ਹਾਂ। ਬਾਅਦ ਵਿੱਚ ਇੱਕ ਸਲੋਕ ਕੱਲ ਆਇਆ ਸੀ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸ਼ਾਮ ਦੀ ਕਥਾ ਤੋਂ ਬਾਅਦ ਪਹਿਲਾਂ ਸ਼ੁਰੂ ਇੱਥੋਂ ਕਰਦੇ ਹਾਂ, ਹੇ ਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਇਹ ਸਲੋਕ ਬਾਅਦ ਵਿੱਚ ਲਾਇਆ ਜਾਂਦਾ। ਅਚੁੱਤ ਹੁੰਦਾ ਜਿਹੜਾ ਨਾ ਡਿੱਗ ਸਕੇ, ਜਿਹੜਾ ਜੂਨੀਆਂ ਚ ਨਾ ਆਵੇ। ਹੇ ਅਚੁੱਤ ਹੇ ਪਾਰ ਬ੍ਰਹਮ ਪਾਪਾ ਪੁੰਨਾਂ ਤੋਂ ਪਰੇ, ਹੇ ਪਾਰ ਬ੍ਰਹਮ ਪਰਮੇਸ਼ਰ ਜੀ ਅਵਿਨਾਸ਼ੀ ਅਗਨਾਸ਼ ਨਾਸ਼ ਤੋਂ ਰਹਿਤ, ਅਗਨਾਸ਼ ਪਾਪਾਂ ਦੇ ਨਾਸ਼ ਕਰਨ ਵਾਲੇ ਹੇ ਵਾਹਿਗੁਰੂ, ਹੇ ਪੂਰਨ ਹੇ ਸਰਬਮੈ, ਹੇ ਪੂਰਨ ਵਿਆਪਕ ਹੇ ਸਾਰਿਆਂ ਦੇ ਵਿੱਚ ਵਿਆਪਕ ਵਾਹਿਗੁਰੂ, ਦੁੱਖ ਭੰਜਨ ਗੁਣਤਾਸ, ਹੇ ਦੁੱਖਾਂ ਦੇ ਭੰਨਣ ਵਾਲੇ, ਹੇ ਦੁੱਖਾਂ ਦੇ ਭੰਨਣ ਵਾਲੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਹੇ ਸੰਗੀ ਹੇ ਨਿਰੰਕਾਰ, ਹੇ ਸਭਨਾਂ ਦੇ ਸੰਗੀ ਵਾਹਿਗੁਰੂ, ਹੇ ਨਿਰੰਕਾਰ ਨਿਰਾਕਾਰ ਪਰਮੇਸ਼ਰ ਜੀ, ਹੇ ਨਿਰਗੁਣ ਸਭ ਟੇਕ, ਹੇ ਨਿਰਗੁਣ ਤੁਸੀਂ ਵੀ ਨਿਰਗੁਣ ਹੋ। ਕਹਿੰਦੇ ਮੈਂ ਤਿੰਨਾਂ ਗੁਣਾਂ ਤੋਂ ਨਿਰਗੁਣ, ਮੇਰੇ ਚ ਤਿੰਨ ਗੁਣ ਨਹੀਂ, ਰਜੋ ਗੁਣ ਤਮੋ ਗੁਣ ਸਤੋ ਗੁਣ ਮੇਰੇ ਵਿੱਚ ਨਹੀਂ ਹੈਗੇ, ਇਹਨੂੰ ਹੀ ਨਿਰਗੁਣ ਕਹਿੰਦੇ ਨੇ। ਜਦੋਂ ਤਿੰਨਾਂ ਗੁਣਾਂ ਸੰਯੁਕਤ ਹੋ ਜਾਂਦਾ ਉਦੋਂ ਸਰਗੁਣ ਹੋ ਜਾਂਦਾ ਉਹ। ਹੇ ਨਿਰਗੁਣ ਸਭ ਟੇਕ, ਸਾਰਿਆਂ ਦਾ ਟੇਕ ਵਟ ਆਸਰਾ ਤੁਸੀਂ ਹੋ। ਹੇ ਗੋਬਿੰਦ ਹੇ ਗੁਣ ਨਿਧਾਨ, ਧਰਤੀ ਦੀ ਰੱਖਿਆ ਕਰਨ ਵਾਲੇ ਹੇ ਵਾਹਿਗੁਰੂ, ਇੰਦਰੀਆਂ ਦੇ ਰੱਖਿਆ ਚ ਹੇ ਵਾਹਿਗੁਰੂ, ਗੁਣਾਂ ਦੇ ਖਜ਼ਾਨੇ ਹੇ ਵਾਹਿਗੁਰੂ, ਜਾ ਕੈ ਸਦਾ ਬਿਬੇਕ, ਜਾ ਕੈ ਜਿਸ ਵਾਹਿਗੁਰੂ ਦੇ ਅੰਦਰ ਸਦਾ ਹੀ ਬਿਬੇਕ ਹੈ, ਗਿਆਨ, ਜਿੱਥੇ ਬਿਬੇਕ ਬੁੱਧੀ ਹੈ ਹਮੇਸ਼ਾ, ਆਤਮਕ ਗਿਆਨ ਹੈ। ਸੋ ਬੁੱਧੀ ਤਾਂ ਉੱਥੇ ਜਾ ਕੇ ਫਿਰ ਕਿੱਥੇ ਬਿਬੇਕ ਦਾ ਭਾਵ, ਜਿੱਥੇ ਸਿਰਫ ਆਤਮਕ ਗਿਆਨ ਹੈ, ਆਤਮਕ ਗਿਆਨ ਜਿੱਥੇ ਸਦਾ ਸਲਾਮਤ ਹੈ। ਇਹ ਨਹੀਂ ਹੁੰਦਾ ਕਿ ਆਪਾਂ ਕਹੀਏ ਕਿ ਉਹ, ਤਾਂਹੀ ਉਹਦਾ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇਸੇ ਕਰਕੇ ਉਹ ਭੁੱਲ ਕਿਹਾ ਜਾਂਦਾ ਹੈ। ਹੇ ਅਪਰਮ ਪਰ ਹਰ ਹਰੇ, हे परे तो परे हे हरि वाहेगुरु सारे पापां दे नाश करन वाले वाहेगुरु है धी होवनहार तुसी हुण भी हो तुसी पिछे भी सी तुसी अगे नूं भी होवोंगे हे संत कै सदा संग हे संतां दे सदा नाल रहण वाले वाहेगुरु निधारा आधार न्यासरां दे हे आसरा वाहेगुरु हे ठाकुर हौं दासरो हे ठाकुर मालक जी उत्पत्ति लैता पालना करन वाले वाहेगुरु मैं तुहाडा दास मैं निर्गुण गुण नहीं कोए मैं जी निर्गुण यारा हां जी मेरे च कोई गुण नहीं है जी इन्नी वड्डी बावन अखरी बाणी देख के सिखाउंदे ने नाल आपां तां रोज ही पढ़ना पर महाराज की निम्रता देखो किन्नी वड्डी सर्वकला समर्थ होके भी कहंदे ने मैं निर्गुण गुण नहीं कोई ते वाहेगुरु दे अगे इन्ने झुक जाना इन्नी निम्रता च आ जाना भावें सारे गुण पैदा हो जाना अपने च तां भी आपां कहना कि मैं निर्गुण यारे को गुण नाही मैं निर्गुण गुण नहीं कोई मेरे च कोई गुण नहीं महाराज ये होगी निम्रता हंगता तो रहत होके मंग मंगते ने नानक दीजै नाम दान राखो ही है परोए हे महाराज मैनू कृपा करके गरीब नू बख्शिश कर दो सतनाम श्री वाहे गुरु साहेब जीओ सतनाम श्री वाहे गुरु साहेब जी महाराज कहने मैनू गरीब नू नाम दान बख्श दो जी कहने किथे रखोगे रखण नू थां हैगी कहने राखो ही है परोए सब तो शरीर की कीमती थां है जिथे सोहनी थां है मेरा हिरदा मेरा दिल मैं तुहाडा नाम अपने दिल विच रखांगा मूंह च भी रखांगा पर दिल विच संभाल के रखांगा मैनू दे दो जी अपना नाम महाराज कहें देखो किन्ना नानक नाम मिले तां जीवां तन मन थीवै हरिया इत्थे कहिंदे मैनू दे दो जी नाम मैं हिरदे च संभाल के रखांगा 55 श्लोक इत्थे आके महाराज ने समाप्ति कर दी बख्शिश श्लोक समाप्ति दा इह श्लोक जो शुरू विच भी आया इहदे अखीर ते लिख दिता इहो श्लोक आदि अंत पढ़ना इह श्लोक आदि विच भी पढ़ना अंत विच भी पढ़ना इह खास लिखिया महाराज जी ने संत बाबा हरनाम सिंह जी रामपुर खेड़े वाले महापुरशां ने ब्रह्म ज्ञानी गुरमुख अमृतधारी रहत मर्यादा की परिपक्वता वाले जिन्हां ते सानू बहुत भरोसा सी अमृतधारी ब्रह्म ज्ञानी मिलना फिर मर्यादा की परिपक्वता होनी ये दो चीजां नहीं कट्ठियां हुंदियां छेती पर उन्हां दे विच सन वो बड़े भोले सुभाव दे कहिंदे मैं गुरु अर्जन देव जी नूं रात नूं बह के याद किया महाराज कहिंदे हां भाई हरनाम सिंह किवें याद किया अज सानू महाराज मैनू जिहड़ा शंका पैंदा मैं वो किसे तो नहीं पुछदा जी मैं तुहानू ही याद कर लां तुसीं दसोंगे तो मेरी तसली हो जांदी सो उहदे विच तीन चीजां पुछियां सी उहदे च एक यह पुछिया सी श्लोक यह महाराज जी सारा श्लोक शुरू च भी लिखिया अखीर च लिखिया यह क्यों लिखिया इहो श्लोक आदि अंत पढ़ना महाराज कहिंदे भाई ये मैं तां लिखिया है इशारा लिखिया है कि जदों भी कुछ भी करना होवे अखंड पाठ रंभ करना है भोग पाउणा है नितनेम दे रंभ विच नितनेम दे भोग पाउण समय रहिरास तों पहलां ते बाद कीर्तन सोहले तों पहलां ते बाद विच जदों भी तुसी कोई भी बाणी रंभ करनी है इहो श्लोक आदि अंत पढ़ना इदों पहलां तां मैं श्लोक इस बाणी विच तां लिखी चुक्या हां इहदे मैं शुरू विच भी लिखिया ते अखीर विच भी लिखिया पर मेरा इत्थे खास मंतव सी इह श्लोक आदि अंत पढ़ना इह श्लोक हर वारी पढ़ना ही पढ़ना इस श्लोक दे नाल आशीर्वाद प्राप्त हुंदी है असीसां मिलदियां ने गुरदेव जी तो बिना तां कोई गल बनदी नहीं है इस करके कहिंदे ने श्लोक उच्चारण करदे ने गुरदेव माता गुरदेव पिता गुरदेव गुरु नानक देव जी गुरदेव अकाल पुरख वाहेगुरु जी गुरदेव गुरु ग्रंथ साहिब महाराज यही तो साडे माता जी ने साडे माता सानू सिक्ष्या देण वाले जन्म देण वाले पालन वाले समझाउण वाले ਗੁਰਦੇਵ ਪਿਤਾ, ਗੁਰਦੇਵ ਜੀ ਪਿਤਾ ਰੂਪ ਨੇ ਸਾਡੇ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਕਰਦੇ ਨੇ ਜੋ ਪ੍ਰਕਾਸ਼, ਉਹ ਦੇਵ ਸਰੂਪ ਗੁਰਦੇਵ ਮੇਰੇ ਪਿਤਾ ਨੇ। ਸੋ ਪ੍ਰਾਂਤਮ ਜਨਮ ਸਾਖੀ ਲਿਖਿਆ ਅਕਾਲ ਪੁਰਖ।